जिन कल राखी मेरी सतगुरु नानक तो दलहार ने, जिन कल राखी मेरी सतगुरु नानक तो दलहार ने, कैसा पावे बोल ना जाने माया मद माता मरना चीत न आवे। मेरे राम राय तू संता का संत तेरे तेरे सेवक को पाव किच नाही जम नहीं आवे नेरे जिन कल राखी मेरी सतगुरु नानक तू तलहार ने जिन कल राखी मेरी सतगुरु नानक तू तलहार ने जन्म मरण दुख नाशा तेरी बख्श न मिटे कोई सतगुरु का दिलासा नाम थ्यायन सुख फल पायन आठ पहर आराधे तेरी शरण तेरे भरवासे पंच दुष्ट लैसा दे ज्ञान ध्यान किछ कर्म न जाना सार न जाना तेरी सब ते वड्डा सतगुरु नानक जिन कल राखी मेरी जिन कल राखी मेरी सतगुरु नानक तो बलिहार ने जिन कल राखी मेरी सतगुरु नानक तो बलिहार ने I'm
ਕਾਲਜਾਂ ਦੇ ਵਿੱਚ ਦੇਖਦੇ ਜਿਹੜੇ ਸਟੂਡੈਂਟਸ ਜਿਹੜੇ ਬੱਚੇ ਜਿਹੜੇ ਵਿਦਿਆਰਥੀ ਆਪਣੇ ਖਿਆਲਾਂ ਨੂੰ ਪੂਰਾ ਰੋਕ ਕੇ ਕਲਾਸ ਅਟੈਂਡ ਕਰਦੇ ਹਨ ਉਹ ਪੂਰਾ ਪੂਰਾ ਲਾਭ ਉਠਾਇਆ ਕਰਦੇ ਹਨ। ਜੋ ਲਾਪਰਵਾਹੀ ਦੇ ਵਿੱਚ ਆਪਣੇ ਖਿਆਲ ਨੂੰ ਪੰਡਾਲ ਵਿੱਚ ਰੱਖਦੇ ਹੈ ਉਹਨਾਂ ਨੂੰ ਲਾਭ ਨਹੀਂ ਪ੍ਰਾਪਤ ਹੁੰਦਾ। ਅਕਸਰ ਉਹਨਾਂ ਦੇ ਰਿਜ਼ਲਟ ਚੰਗੇ ਨਹੀਂ ਦੇਖੇ ਜਾਂਦੇ ਅਤੇ ਇਹ ਵੀ ਗੁਰੂ ਬਾਬੇ ਦਾ ਸਕੂਲ ਹੈ ਕਾਲਜ ਹੈ। ਜਿਤਨੇ ਸਤਸੰਗੀ ਇਹ ਇਸ ਸਕੂਲ ਕਾਲਜ ਦੇ ਵਿਦਿਆਰਥੀ ਹਨ ਜੋ ਗੁਰੂ ਬਾਬਾ ਜੀ ਦੀ ਸਿੱਖਿਆ ਹੈ ਇਸ ਸਕੂਲ ਦੀ ਟੀਚਿੰਗ ਹੈ ਪੂਰਾ ਧਿਆਨ ਦੇ ਕੇ ਸੁਣਨਾ ਹੈ ਔਰ ਪੂਰਾ ਪੂਰਾ ਲਾਭ ਉਠਾਉਣਾ ਹੈ। ਨਿਰੰਕਾਰ ਦੀ ਸ੍ਰਿਸ਼ਟੀ ਵੱਲ ਜਦੋਂ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਇਹ ਲੱਖ 84 ਜੋਨ ਵਿੱਚ ਵੰਡੀ ਗਈ ਹੈ। ਲੱਖ 84 ਜੋਨ ਸਵਾਈ ਇਹਨਾਂ ਸਾਰਿਆਂ ਵਿੱਚੋਂ ਇਨਸਾਨ ਨੂੰ ਮਨੁੱਖ ਨੂੰ ਬਹੁਤ ਵਡਿਆਇਆ ਹੈ। 84 ਜੋਨ ਸਵਾਈ ਮਾਨਸ ਕੋ ਪ੍ਰਵਦੀ ਵਡਿਆਈ 84 ਜੋਨ ਵਿੱਚ ਉੱਤਮ ਜਨਮ ਸਮਾਨਸ ਦੇ ਕਥਨ ਕੀਤਾ ਹੈ। ਸੋ ਇਸ ਮਾਨੁੱਖ ਦੇ ਵਿੱਚ ਇਹ ਜੀਵਾਤਮਾ ਫਿਰਦਾ ਫਿਰਦਾ ਹੋਰ ਜੋਨੀਆਂ ਦੇ ਚੱਕਰ ਕੱਟਦਾ ਕੱਟਦਾ ਜੀ ਦੀ ਬਾਬਤੇ ਫਰਮਾਨ ਕੀਤਾ, ਫਿਰਤ ਬਹੁਤੇ ਯੁੱਗ ਹਾਰਿਓ, ਥੋੜ੍ਹਾ ਨਹੀਂ ਫਿਰਤ ਬਹੁਤੇ ਯੁੱਗ ਹਾਰਿਓ। ਮਾਨਸ ਦੇ ਲਈ ਜੀਵਾਤਮਾ ਨੇ ਪਹਿਲੇ ਤੇ ਵਿਚਾਰ ਕਰਨੀ ਹੈ, ਇਨਸਾਨ ਕੀ ਚੀਜ਼ ਹੈ, ਦੋਵਿਸ਼ਿਆਂ ਦਾ ਬਣਿਆ, ਰੂਹ ਹੈ ਤੇ ਜਿਸਮ ਹੈ। ਜਿਸਮ ਇਹਦਾ ਆਪਣਾ ਆਪਾ ਨਹੀਂ, ਇਹ ਜੋ ਮੈਂ ਕਹਿੰਦੇ ਜਿਸਮ ਨਹੀਂ, ਜਿਸਮ ਦੇ ਵਿੱਚ ਇਹ ਜੀਵਾਤਮਾ ਹੈ। ਇਹਨੂੰ ਰੂਹ ਕਹਿੰਦੇ ਨੂੰ ਉਰਦੂ ਵਿੱਚ, ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ। ਇਹਦਾ ਤੇ ਜਿਸਮ ਦਾ ਸੰਬੰਧ, ਇਉਂ ਕਹਿ ਲਓ ਸਾਡਾ ਤੇ ਜਿਸਮ ਦਾ ਸੰਬੰਧ ਇਤਨਾ ਕੁ ਹੈ ਜਿਵੇਂ ਮਕਾਨ ਔਰ ਮਕੀਨ ਦਾ ਹੁੰਦਾ ਹੈ, ਯਾਨੀ ਮਾਲਕ ਮਕਾਨ ਦਾ ਔਰ ਮਕਾਨ ਦਾ ਹੋਇਆ ਕਰਦਾ ਹੈ। ਸੋ ਮਕਾਨ ਦੇ ਵਿੱਚ ਮੁਖੀ ਚੀਜ਼ ਜਿਹੜੀ ਹੈ ਮਾਲਕ ਮਕਾਨ ਹੁੰਦਾ, ਮਕਾਨ ਕੁਛ ਦੇਰ ਵਾਸਤੇ ਹੋਇਆ ਕਰਦਾ ਹੈ। ਇਸ ਵਾਸਤੇ ਇਉਂ ਜੀਵਾਤਮਾ ਜੋ ਹੈ ਜਿਸਮ ਦੇ ਵਿੱਚ ਮਕੀਨ ਦੀ ਨਿਆਈ ਹੈ। ਇਉਂ ਕਹਿ ਲਓ ਕੁਛ ਵੀ ਜਿਵੇਂ ਮੋਟਰ ਦਾ ਤੇ ਮੋਟਰ ਦੇ ਮਾਲਕ ਦਾ ਸੰਬੰਧ ਹੁੰਦਾ ਹੈ, ਜਿਸਮ ਮੋਟਰ ਦੀ ਨਿਆਈ ਹੈ, ਜੀਵਾਤਮਾ ਇਹਦਾ ਮਾਲਕ ਹੈ, ਬੁੱਧ ਇਸ ਦਾ ਡਰਾਈਵਰ ਹੈ। ਇਸੇ ਤਰ੍ਹਾਂ ਅਸੀਂ ਜਿਸਮ ਦੇ ਵਿੱਚ ਜੀਵਾਤਮਾ ਹਾਂ, ਜੋ ਪਰਮਾਤਮਾ ਦੇ ਪੁੱਤਰ ਕਹਿਲਾਉਂਦੇ ਹਾਂ, ਆਤਮ ਸ਼ਹਿਜ਼ਾਦੇ ਕਹਿਲਾਉਂਦੇ ਹਾਂ। ਪਰ ਭੁੱਲ ਕੇ ਇਸਨੂੰ, ਇਸ ਜੀਵਾਤਮਾ ਨੇ ਆਪਣੇ ਆਪ ਨੂੰ ਭੁਲਾ ਕੇ ਬਜਾਏ ਆਪਣੇ ਆਪ ਨੂੰ ਜੀਵਾਤਮਾ ਦੇ, ਆਪਣੇ ਆਪ ਨੂੰ ਜਿਸਮ ਮੰਨਣ ਲੱਗ ਪਿਆ ਹੈ। ਅਗਿਆਨ ਦੇ ਅਧੀਨ ਜਿਵੇਂ ਕੋਈ ਆਦਮੀ ਨਸ਼ੇ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਭੁੱਲ ਜਾਂਦਾ, ਦੇਹ ਦੀ ਸੋਝੀ ਭੁੱਲ ਜਾਂਦਾ, ਦੇਖਦੇ ਬਹੁਤਾ ਨਸ਼ਾ ਪੀ ਲਏ ਗੁਰੂ ਕੀ ਹਾਲਤ ਹੁੰਦੀ ਹੈ ਉਸਦੀ। ਇਸੇ ਤਰ੍ਹਾਂ ਹੀ ਇਸਨੂੰ ਅਗਿਆਨ ਦਾ ਨਸ਼ਾ ਚੜਿਆ ਹੈ, ਜਿਸ ਨਸ਼ੇ ਦੇ ਅਧੀਨ ਹੋ ਕੇ ਆਪਣਾ ਆਪ ਭੁੱਲ ਗਿਆ, ਬਜਾਏ ਆਪਣੇ ਆਪੇ ਜੋ ਅਸਲੀ ਇਹਦਾ ਆਪਣਾ ਆਪਾ ਹੈ, ਉਸਦੇ ਆਪਣੇ ਆਪ ਨੂੰ ਜਿਸਮ ਆਪਣਾ ਆਪ ਮੰਨਣ ਲੱਗ ਪਿਆ। ਜਾਂ ਜਿਵੇਂ ਕਿਸੇ ਨਸ਼ੇ ਦੇ ਅਧੀਨ ਹੋ ਕੇ ਮਕਾਨ ਦਾ ਮਾਲਕ ਆਪਣੇ ਆਪ ਨੂੰ ਬਜਾਏ ਮਕਾਨ ਦੇ ਮਾਲਕ ਦੇ ਮਕਾਨ ਮੰਨਣ ਲੱਗ ਪਵੇ। ਕਿਉਂ ਕਹਿ ਲਓ, ਇਹ ਘੋੜੇ ਦਾ ਸਵਾਰ ਆਪਣੇ ਆਪ ਨੂੰ ਬਜਾਏ ਸਵਾਰ ਦੇ ਘੋੜਾ ਮੰਨਣ ਲੱਗ ਪਵੇ, ਕਿਸੇ ਨਸ਼ੇ ਜਾਂ ਗਲਤੀ ਦੇ ਅਧੀਨ ਜਾਂ ਦਿਮਾਗ ਦੇ ਵਿੱਚ ਫਰਕ ਹੋਣ ਕਰਕੇ। ਇਹੋ ਜਿਹੀ ਹਾਲਤ ਹੀ ਇਸ ਦੀ ਹੈ। ਇਸੀ ਨੂੰ ਅਗਿਆਨ ਕਹਿੰਦੇ ਨੇ, ਜਾਂ ਜਹਾਲਤ ਦਾ ਪੜਦਾ ਕਹਿੰਦੇ, ਭੁੱਲਦਾ ਪੜਦਾ ਕਹਿੰਦੇ, ਵਿਦਿਆ ਆਦਿ ਇਹਨਾਂ ਦੇ ਕਈ ਨਾਂ ਰੱਖੇ ਹੋਏ ਹਨ। ਇਹ ਹੀ ਸਾਰੇ ਦੁੱਖਾਂ ਦਾ ਦਰਅਸਲ ਮੂਲ ਹੈ। ਸਯੋਂ ਇਹ ਜੀਵ ਆਤਮਾ ਕਈ ਅਨੇਕਾਂ ਜਨਮ ਫਿਰਦਾ ਫਿਰਦਾ, ਹੋਰ ਇੱਕ ਘਰ 84 ਲੱਖ ਜੀ ਅਜੂਨ, ਯਾਨੀ ਇੱਕ ਘਰ 84 ਲੱਖ ਜਿਸਮ ਧਾਰਦਾ ਹੋਇਆ ਮਨੁੱਖ ਤੋਂ ਪਹਿਲੇ, ਫਿਰ ਮਾਨੁੱਖ ਦੇਹ ਨੂੰ ਪ੍ਰਾਪਤ ਹੋਇਆ ਹੈ। ਪਹਿਲੇ ਇਸਨੇ ਇਤਾਦਕ ਦੁਨੀਆਂ ਪ੍ਰਾਪਤ ਕੀਤੀਆਂ ਹਨ। ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨਹੀਂ। ਬਹੁਤੇ ਜੁਗ ਫਿਰਦੇ ਫਿਰਦੇ ਨੂੰ ਮਨੁੱਖ ਦੇਹ ਪ੍ਰਾਪਤ ਹੋ ਗਈ, ਯਾਨੀ ਮਨੁੱਖਾਂ ਦੇ ਇਸਨੂੰ ਕਿਸਮ ਦਾ ਚੋਲਾ ਜਾਂ ਇਸਨੂੰ ਘੋੜਾ ਮਿਲਿਆ ਹੋਇਆ ਹੈ। ਇਹ ਜੀਵਾਤਮਾ ਨੇ ਇਸ ਘੋੜੇ ਤੇ ਸਵਾਰ ਹੋ ਕੇ ਇਸਨੇ ਪ੍ਰਭੂ ਦੇ ਮਿਲਣ ਦੀ ਯਾਤਰਾ ਕਰਨੀ ਹੈ ਮਨੁੱਖ ਤਨ ਦੇ ਵਿੱਚ, ਇਹਦਾ ਇਹ ਪ੍ਰਯੋਜਨ ਹੈ। ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਅਖੇਰ ਬਿਰਤ ਕੀਤਾ, ਇਹਨੇ ਸ਼ਿਕਾਰ ਖੇਡਿਆ ਜੀਵਾਂ ਦੇ ਉਧਾਰ ਵਾਸਤੇ। ਆਪ ਜੀ ਦੇ ਹੱਥੋਂ ਜਿਹੜਾ ਕੋਈ ਜੀਵ ਜੰਤ ਮਰਦਾ ਸੀ ਉਹ ਮੁੜ ਜਨ ਜਮਾਤਰ ਚੱਕਰ ਵਿੱਚ ਨਹੀਂ ਮੁਕਤ ਹੋ ਜਾਂਦੀ ਸੀ ਉਸਦੀ, ਉਹਨਾਂ ਦਾ ਗੁਰੂ ਛੇਵੇਂ ਪਾਤਸ਼ਾਹ ਦਸਮ ਪਾਤਸ਼ਾਹ ਨੇ ਸ਼ਿਕਾਰ ਖੇਡਿਆ। ਸਹੀਓ ਆਪ ਜੀ ਜਦੋਂ ਦੱਖਣ ਦੇਸ਼ ਵਿੱਚ ਨਦੇ ਹਜ਼ੂਰ ਸਾਹਿਬ ਸ਼ਿਕਾਰ ਘਾਟ ਜਿੱਥੇ ਹੈ ਜਿਹੜੇ ਸੱਜਣ ਨੇ ਦਰਸ਼ਨ ਕੀਤਾ ਉੱਥੇ ਪਹੁੰਚੇ, ਉੱਥੇ ਅਖੇਰ ਕੀਤਾ ਸਿੱਖ ਸਾਹਿਬ ਦਾ ਸ਼ਿਕਾਰ ਕੀਤਾ। ਸਿੱਖਾਂ ਪੁੱਛਿਆ ਗਰੀਬ ਨਿਵਾਜ ਇਹਦੀ ਬਾਬਤ ਕਿਰਪਾ ਕਰਕੇ ਦੱਸੋ ਇਸਦੀ ਕੀ ਹਕੀਕਤ ਹੈ। ਹਜ਼ੂਰ ਨੇ ਫਰਮਾਇਆ ਪ੍ਰੇਮੀਓ ਇਹ ਸਿਆਲਕੋਟ ਵਾਲਾ ਮੂਲਾ ਹੈ, ਗੁਰੂ ਨਾਨਕ ਆਦਿ ਜਾਮੇ ਦੇ ਵਿੱਚ ਇਹ ਗੁਰੂ ਨਾਨਕ ਜੀ ਦਾ ਸਿੱਖ ਸੀ। ਗੁਰੂ ਨਾਨਕ ਜੀ ਸਿਆਲਕੋਟ ਪਹੁੰਚੇ, ਬਾਹਰ ਸ਼ਹਿਰ ਦੇ ਬੈਠੇ ਹਨ, ਮਰਦਾਨੇ ਨੂੰ ਹੁਕਮ ਹੋਇਆ ਮਰਦਾਨਿਆਂ ਨੇ ਓਂਕਾਰ ਦਾ ਜਸ ਕਰ, ਪ੍ਰਭੂ ਦਾ ਜਸ ਸੁਣਾ। ਮਰਦਾਨੇ ਨੇ ਰਵਾਬ ਦੇ ਨਾਲ ਓਂਕਾਰ ਦਾ ਜਸ ਕੀਤਾ, ਵਾਹਿਗੁਰੂ ਦੀ ਸ਼ਲਾਘਾ ਕੀਤੀ। ਜਿਵੇਂ ਸਾਰ ਨਾ ਜਾਣਾ ਤੇਰੀ, ਜਿਵੇਂ ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਮਰਦਾਨੇ ਨੇ ਕੀਰਤਨ ਸੁਣਾਇਆ ਸਮਾਪਤੀ ਤੋਂ। ਗੁਰੂ ਬਾਬਾ ਜੀ ਨੇ ਮਰਦਾਨਿਆਂ ਨੂੰ ਇੱਕ ਟਕਾ ਦਿੱਤਾ, ਮਰਦਾਨਿਆਂ ਸ਼ਹਿਰ ਵਿੱਚ ਜਾ ਇੱਕ ਪੈਸੇ ਦਾ ਸੱਚ ਤੇ ਇੱਕ ਦਾ ਝੂਠ ਖਰੀਦ ਕੇ ਲਿਆ, ਟਕਾ ਦੋ ਪੈਸਿਆਂ ਦਾ ਹੁੰਦਾ। ਮਰਦਾਨਾ ਸ਼ਹਿਰ ਜਾਂਦਾ ਹੈ, ਦੁਕਾਨਾਂ ਤੇ ਪੁੱਛਦਾ ਫਿਰਦਾ ਹੈ, ਸਭ ਦੁਕਾਨਾਂ ਵਾਲੇ ਜਵਾਬ ਦੇਈ ਜਾਂਦੇ ਹੈ, ਸੱਚ ਝੂਠ ਦੀ ਕੋਈ ਦੁਕਾਨ ਨਹੀਂ। ਇਹ ਸੌਦਾ ਨਹੀਂ ਲੱਭਣਾ ਕਿਤੋਂ, ਇਹ ਸਾਰੇ ਕਹੀ ਜਾਂਦੇ ਹਨ। ਪਰ ਮਰਦਾਨਾ ਅੱਗੇ ਤੇ ਅੱਗੇ ਵੱਧ ਕੇ ਸਭ ਨੂੰ ਪੁੱਛਦਾ ਹੈ। ਅਸੀਂ ਇੱਕ ਦੁਕਾਨ ਤੇ ਪਹੁੰਚੇ, ਉਸ ਦੁਕਾਨ ਦਾ ਮਾਲਕ ਚੜ੍ਹਦੀ ਉਮਰ ਦਾ ਮੁੰਡਾ, ਖੱਤਰੀਆਂ ਦਾ ਨੌਜਵਾਨ ਮੁੰਡਾ, ਜਿਸਦਾ ਨਾਮ ਮੂਲਾ ਸੀ, ਕੁਛ ਕੁਛ ਫਕੀਰਾਂ ਦੀ ਸੋਭਤ ਕਰਨ ਵਾਲਾ ਸੀ। ਸੋ ਉਸਦੀ ਦੁਕਾਨ ਤੇ ਪਹੁੰਚਿਆ, ਉਹਨੂੰ ਜਾ ਕੇ ਕਿਹਾ, ਬਾਈ ਇੱਕ ਪੈਸੇ ਦਾ ਸੱਚ ਇੱਕ ਤਾਂ ਝੂਠ ਚਾਹੀਦਾ ਹੈ। ਉਹ ਕਹਿੰਦਾ ਲਿਆ ਇਹ ਮੈਂ ਦੇ ਦਿੰਦਾ ਹਾਂ। ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ, ਮਰਨਾ ਸੱਚ ਔਰ ਜਿਉਣਾ ਝੂਠ। ਗੱਲ ਵੀ ਦਰੁਸਤ ਹੈ, ਮਰਨਾ ਕਦੇ ਨਹੀਂ ਟਲ ਸਕਦਾ, ਜੀਵਨ ਚਾਰ ਦਿਹਾੜੇ ਦਾ ਝੂਠ ਹੈ। ਸੋ ਇਹ ਕਾਗਜ਼ ਲੈ ਕੇ ਮਰਦਾਨਾ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਹਾਜ਼ਰ ਹੋਇਆ, ਕਾਗਜ਼ ਰੱਖ ਦਿੱਤਾ। ਗੁਰੂ ਬਾਬੇ ਨੇ ਪੜ੍ਹਿਆ, ਮੈਂ ਮਰਦਾਨਿਆਂ ਜਿਸਨੇ ਸੌਦਾ ਦਿੱਤਾ ਜਰਾ ਉਹਨੂੰ ਬੁਲਾ ਕੇ ਤੱਲਿਆ। ਮਰਦਾਨਾ ਫਿਰ ਸ਼ਹਿਰ ਜਾਂਦਾ ਹੈ, ਉਸ ਮੂਲੇ ਨੂੰ ਕਹਿਣ ਲੱਗਾ, ਬਾਈ ਤੈਨੂੰ ਮੇਰੇ ਗੁਰੂ ਜੀ ਗੁਰੂ ਬਾਬਾ ਜੀ ਯਾਦ ਕਰਦੇ। ਚੱਲ ਮੂਲਾ ਉੱਠ ਖੜਾ ਹੋਇਆ, ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ, ਨਮਸਕਾਰ ਕੀਤੀ। ਗੁਰੂ ਜੀ ਨੇ ਪੁੱਛਿਆ, ਮੂਲਿਆ ਇਹ ਕਾਗਜ਼ ਤੇਰਾ ਲਿਖਿਆ? ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਹਾਂ ਪ੍ਰਭੂ ਗਰੀਬ ਨਿਵਾਜ ਇਹ ਇਸ ਦਾਸ ਗੀਤ ਦਾ ਹੀ ਲਿਖਿਆ ਹੈ, ਮਰਨਾ ਸੱਚ ਤੇ ਜੀਉਣਾ ਝੂਠ। ਹਾਂ ਗਰੀਬ ਨਿਵਾਜ, ਫਿਰ ਵੀ ਮਰਨਾ ਸੱਚ ਤੇ ਜੀਵਨ ਝੂਠ ਹੈ, ਫਿਰ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਕਿਉਂ ਨਹੀਂ ਸੰਭਾਲਦਾ? ਅਗਰ ਤੇਰੇ ਚਿੱਤ ਵਿੱਚ ਐਸੀ ਗੱਲ ਬੈਠੀ ਹੋਈ ਹੈ, ਮਰਨਾ ਸੱਚ ਹੈ ਜੀਵਨ ਝੂਠ ਹੈ, ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਉਸਨੂੰ ਸ਼ਾਨਦਾਰ ਬਣਾਉਣ ਦੀ ਕਿਉਂ ਨਹੀਂ ਕੋਸ਼ਿਸ਼ ਕਰਦਾ, ਉਪਾਅ ਕਰਦਾ? ਗੁਰੂ ਬਾਬਾ ਜੀ ਦੇ ਬਚਨਾਂ ਦਾ ਕੁਛ ਇਹੋ ਜਿਹਾ ਅਸਰ ਹੋਇਆ ਉਸਦੇ ਉੱਪਰ, ਉਸੀ ਵਕਤ ਸਭ ਕੁਛ ਛੱਡ ਛਡਾ ਕੇ ਗੁਰੂ ਜੀ ਨਾਲ ਬੜੀ ਦੇਰ ਤੱਕ ਫਿਰਦਾ ਰਿਹਾ। ਗੁਰੂ ਜੀ ਨੇ ਸੱਤਾਂ ਦੀਪਾਂ ਨਵਾਂ ਕੰਨਾਂ ਦਾ ਚੱਕਰ ਲਗਾਇਆ, ਪੈਦਲ ਸਫ਼ਰ ਕੀਤਾ, ਕਿਉਂਕਿ ਉਹਨਾਂ ਸਮੇਂ ਦੇ ਵਿੱਚ ਇਹੋ ਜਿਹੇ ਹੋਰ ਸਾਧਨ ਨਹੀਂ ਸਨ, ਹਵਾਈ ਜਹਾਜ਼ ਸਾਡੇ ਦੇਸ਼ ਵਿੱਚ ਨਹੀਂ ਸਨ, ਮੋਟਰਾਂ ਨਹੀਂ ਸਨ, ਰੇਲਾਂ ਨਹੀਂ ਸਨ, ਅੱਛੇ ਰਸਤੇ ਨਹੀਂ ਸਨ। ਪੈਦਲ ਸਫ਼ਰ ਗੁਰੂ ਬਾਬੇ ਨੇ ਕੀਤਾ, ਜੰਗਲਾਤ ਬਹੁਤੇ ਹੁੰਦੇ ਸਨ, ਜਾਂ ਦੂਰ ਦਰੇਡੇ ਜਾਣਾ ਹੁੰਦਾ ਤਾਂ ਸੁਰਤੀ ਦੀ ਸਵਾਰੀ ਕੀਤੀ। ਹੁਕਮ ਕਰਨਾ ਭਾਈ ਬਾਲਾ ਮਰਦਾਨਾ ਨੇਤਰ ਮੀਟੋ, ਨੇਤਰ ਮੀਟਣੇ ਇੱਥੇ ਬੈਠਣ, ਹਜ਼ਾਰਾਂ ਮੀਲਾਂ 'ਤੇ ਉੱਥੇ ਬੈਠੇ, ਇਉਂ ਸੁਰਤੀ ਦੀ ਸਵਾਰੀ ਕੀਤੀ। ਇਉਂ ਇਹ ਮੂਲਾ ਗੁਰੂ ਬਾਬਾ ਜੀ ਨਾਲ ਗੁਰੂ ਜੀ ਦੇ ਬਹੁਤ ਸਾਰੇ ਕੌਤਕ ਦੇਖਦਾ ਰਿਹਾ ਨਾਲ ਰਹਿ ਕੇ। ਸੋ ਇੱਕ ਦਫ਼ਾ ਤਾਂ ਇਹ ਮੰਗਿਆ ਹੋਇਆ ਸੀ, ਦਰਅਸਲ ਵਿਆਹਿਆ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਗੁਰੂ ਜੀ ਨਾਲ ਚਲਾ ਗਿਆ। ਘਰ ਦੇ ਪਿੱਛੋਂ ਸਲਾਹਾਂ ਕਰਦੇ ਹਨ, ਸੋਚਦੇ ਹਨ ਲੜਕੀ ਸਿਆਣੀ ਹੋ ਗਈ, ਪਤਾ ਨਹੀਂ ਲੜਕਾ ਕਿੱਧਰ ਚਲਾ ਗਿਆ, ਫਕੀਰਾਂ ਨਾਲ ਚਲਾ ਗਿਆ ਹੈ, ਜਾਂ ਤਾਂ ਆ ਜਾਂਦਾ ਚੰਗੀ ਗੱਲ ਸੀ, ਅਗਰ ਐਸਾ ਨਹੀਂ ਸੀ, ਜੇ ਨਹੀਂ ਆਉਣਾ ਉਹਨੇ ਸਾਰੀ ਜ਼ਿੰਦਗੀ ਫਕੀਰਾਂ ਨਾਲ ਹੀ ਗੁਜ਼ਾਰਨੀ ਹੈ, ਤਾਂ ਲੜਕੀ ਦੇ ਵਾਸਤੇ ਕੁਛ ਹੋਰ ਉਪਾਅ ਕਰਦੇ। ਸਿਆਣੀਆਂ ਲੜਕੀਆਂ ਘਰ ਨਹੀਂ ਰੱਖੀਆਂ ਜਾਂਦੀਆਂ, ਇਹੋ ਜਿਹੇ ਕੁਛ ਵਿਚਾਰਾਂ ਕਰਦੇ ਕਰਦੇ ਹੀ ਇੱਕ ਥੇਰੀ 'ਤੇ ਬੈਠੇ ਹਨ। ਗੁਰੂ ਜੀ ਕਹਿਣ ਲੱਗੇ, ਮੂਲਿਆ ਤੈਨੂੰ ਕਰਦੇ ਯਾਦ ਕਰਦੇ ਨੇ ਬਾਈ, ਕਹਿੰਦੇ ਜਾਂ ਤਾਂ ਆ ਕੇ ਵਿਆਹ ਕਰਾ ਲਵੇ, ਨਹੀਂ ਫਿਰ ਸਦਾ ਵਾਸਤੇ ਫਕੀਰਾਂ ਨਾਲ ਹੀ ਰਹਿ ਜਾਏ, ਦੱਸ ਕੀ ਖਿਆਲ ਹੈ? ਮਹਾਰਾਜ ਮੂਲਾ ਪੁੱਛਦੇ, ਕਿੱਡੀ ਕੁ ਦੂਰ ਆ? ਸਿਆਲਕੋਟ ਤੋਂ? ਗੁਰੂ ਜੀ ਕਹਿੰਦੇ, ਦੂਰ ਤਾਂ ਬਹੁਤ ਹਾਂ, ਪਰ ਜੇ ਤੈਂ ਜਾਣਾ ਹੈ ਛੇਤੀ ਤੈਨੂੰ ਕਰਤਾਰ ਪਹੁੰਚਾ ਦੇਗਾ। ਫਿਰ ਕਹਿਣ ਲੱਗਾ, ਮਹਾਰਾਜ ਇਹ ਵੀ ਗੱਲ ਠੀਕ ਹੈ, ਪਰ ਅੱਗੇ ਜੇ ਵਿਆਹ ਸ਼ਾਦੀ ਹੈ ਉਹਦੇ ਵਾਸਤੇ ਰੁਪਇਆ ਪੈਸਾ ਚਾਹੀਦਾ ਹੈ, ਮੈਂ ਤਾਂ ਕੰਮ ਕਾਰ ਛੱਡ ਕੇ ਦੁਕਾਨ ਜੋ ਕਰਦਾ ਕਰਾਉਂਦਾ ਸੀ, ਕਿੰਨੇ ਸਾਲਾਂ ਦਾ ਆਪਣਾ ਰਹਿੰਦਾ, ਪੈਸੇ ਬਿਨਾਂ ਕੀ ਕੰਮ ਚੱਲਣਾ? ਇਹ ਵੀ ਗੱਲ ਹੋਜੂ ਤਾਂ ਆਪਣੀ ਦਲੀਲ ਦੱਸ। ਗੁਰੂ ਜੀ ਕਹਿੰਦੇ, ਚੁੱਪ ਕਰ ਗਿਆ, ਸਮਝ ਆਵੇ ਜਾਣ ਦੀ ਇੱਛਾ ਹੈ। ਕਹਿਣ ਲੱਗਾ, ਇਹ ਦੋ ਬਕਰੋੜਾਂ ਦੇ ਪੱਲੇ ਬੰਨ ਲੈ, ਦੋ ਬਕਰੋੜਾਂ ਦੇ ਪੱਲੇ ਬੰਨ ਲੈ, ਸੋਨੇ ਦੇ ਬਣ ਜਾਂਦੇ ਹੈ। ਨੇਤਰ ਮੀਟ ਆਪਣੇ ਕਰਦਾ ਧਿਆਨ ਤਾਂ, ਨੇਤਰ ਮੀਟੇ ਮੂਲੇ ਨੇ ਕਰਦਾ ਧਿਆਨ ਕੀਤਾ, ਜਾਂ ਉੱਥੇ ਬੈਠਾ ਸੀ ਜਾਂ ਘਰ ਬੈਠਾ ਹੋਇਆ ਹੈ। ਸਰਬੰਧੀ ਬੜੇ ਖੁਸ਼ ਹੋ ਜੂ, ਮੂਲਿਆ ਤੈਨੂੰ ਹੁਣੇ ਯਾਦ ਕੀਤਾ ਸੀ, ਬੜੀ ਚੰਗੀ ਗੱਲ ਹੋਈ ਤੂੰ ਆ ਗਿਆ ਹੈ, ਖੈਰ ਬੜੀਆਂ ਖੁਸ਼ੀਆਂ ਹੋਈਆਂ। ਸੋ ਵਿਆਹ ਸ਼ਾਦੀ ਹੋ ਗਈ, ਫਿਰ ਉਸੀ ਤਰ੍ਹਾਂ ਆਪਣਾ ਕੰਮ ਕਾਰ ਕਰਨ ਲੱਗ ਪਿਆ, ਦੁਕਾਨ ਵਗੈਰਾ ਦਾ। ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ, ਗੁਰੂ ਬਾਬਾ ਜੀ ਫਿਰ ਫਿਰਦੇ ਫਿਰਦੇ ਕਿਤੇ ਫਿਰ ਸਿਆਲਕੋਟ ਆਏ। ਬਾਹਰ ਬੈਠੇ ਇੱਕ ਪਿੱਪਲ ਦੇ ਹੇਠਾਂ ਰਹਿਸ਼ ਰੱਖੀ। ਹੁਕਮ ਕੀਤਾ ਮਰਦਾਨਿਆਂ ਭਾਈ ਆਪਣੇ ਨਾਲ ਬੜੀ ਦੇਰ ਤੱਕ ਫਿਰਦਾ ਰਿਹਾ ਮੁੱਲਾ, ਜਾ ਉਹਨੂੰ ਬੁਲਾ ਕੇ ਲਿਆ। ਮਰਦਾਨਾ ਘਰ ਜਾਂਦਾ ਕੋਈ ਤਾਂ ਪਿੱਡਾ ਮੁੱਲੇ ਦਾ ਘਰ ਪੁੱਛੇ ਦੂਰੋਂ, ਜਦੋਂ ਉਸਦੇ ਘਰ ਵਾਲੀ ਨੇ ਦੇਖਿਆ ਵੀ ਫਕੀਰ ਆ ਰਹੇ ਨੇ। ਉਹਨੂੰ ਪਹਿਲੇ ਪਤਾ ਸੀ, ਪਹਿਲਾਂ ਫਕੀਰਾਂ ਨਾਲ ਚਲਾ ਗਿਆ ਸੀ, ਚਿੱਤ ਵਿੱਚ ਡਰ ਬੈਠਾ ਹੋਇਆ ਸੀ ਫਿਰ ਨਾ ਕਿਤੇ ਚੜਿਆ ਜਾਵੇ। ਇਉਂ ਦੂਰੋਂ ਮਰਦਾਨੇ ਨੂੰ ਆਉਂਦਾ ਦੇਖਿਆ, ਉਹਦਾ ਲਿਬਾਸ ਪਹਿਚਾਣ ਕੇ ਫਕੀਰਾਂ ਵਾਲਾ, ਤੇ ਲੁਕੋ ਦਿੱਤਾ ਮੁੱਲੇ ਨੂੰ ਅੰਦਰ ਪਾਥੀਆਂ ਵਾਲੇ ਘਰ। ਕਹਿੰਦੇ ਲੁਕ ਜਾ, ਮੈਂ ਕਹਿ ਦਾਂਗੀ ਮੇਰੀ ਹੈ ਨਹੀਂ ਘਰ। ਖੈਰ ਇਸੀ ਤਰ੍ਹਾਂ ਮੁੱਲਾ ਲੁਕ ਗਿਆ। ਮਰਦਾਨੇ ਨੇ ਜਾ ਕਿਹਾ, ਭਾਈ ਬੀਬੀ ਮੁੱਲੇ ਨੂੰ ਗੁਰੂ ਜੀ ਯਾਦ ਕਰਦੇ ਹਨ। ਕਹਿੰਦੀ ਬਾਬਾ ਹੈ ਨਹੀਂ ਇੱਥੇ, ਕਰਨੀ ਹੈ। ਮੁੱਲਾ ਮੁੜਿਆ, ਮਰਦਾਨਾ ਮੁੜਿਆ, ਆ ਕੇ ਅਰਜ਼ ਕਰ ਦਿੱਤੀ ਗਰੀਬ ਨਿਵਾਜ਼, ਕਰ ਹੈ ਨਹੀਂ। ਗੁਰੂ ਜੀ ਕਹਿਣ ਲੱਗੇ, ਜਾ ਉਹਨੂੰ ਕਹਿ ਗੁਰੂ ਪੀਰਾਂ ਤੋਂ ਮੂੰਹ ਨਹੀਂ ਲੁਕਾਉਂਦਾ। ਫਿਰ ਮਰਦਾਨਾ ਜਾਂਦਾ ਹੈ, ਫਿਰ ਉਸ ਲੜਕੀ ਨੂੰ ਕਿਹਾ, ਭਾਈ ਗੁਰੂ ਜੀ ਯਾਦ ਕਰਦੇ ਨੇ ਮੁੱਲੇ ਨੂੰ। ਉਹ ਫਿਰ ਕਹਿੰਦੀ, ਬਾਬਾ ਹੈ ਨਹੀਂ ਇੱਥੇ, ਕਿਤੇ ਲੰਘ ਗਿਆ। ਇਹ ਤਾਂ ਕਰੀ ਸੀ ਭਾਵੇਂ, ਲੇਕਿਨ ਉਹਦੇ ਚਿੱਤ ਵਿੱਚ ਡਰ ਬੈਠਾ, ਫਿਰ ਚਲਾ ਗਿਆ। ਫਿਰ ਨਾ ਕਿਤੇ ਕਰਪੁਰ ਛੱਡ ਜਾਵੇ, ਇਹ ਉਹਦੇ ਚਿੱਤ ਵਿੱਚ ਡਰ ਬੈਠਾ ਸੀ। ਖੈਰ ਦੂਜੀ ਵਾਰੀ ਫਿਰ ਮਰਦਾਨੇ ਨੇ ਆ ਕੇ ਅਰਜ਼ ਕਰ ਦਿੱਤੀ ਗਰੀਬ ਨਿਵਾਜ, ਹੈ ਨਹੀਂ ਲੜਕੀ ਕਹਿੰਦੀ ਹੈ। ਤੀਜੀ ਦਫ਼ਾ ਫਿਰ ਭੇਜਿਆ ਮਰਦਾਨੇ, ਜਾ ਉਹਨੂੰ ਕਹਿ ਗੁਰੂ ਪੀਰਾਂ ਤੋਂ ਮੂੰਹ ਨਹੀਂ ਲਗਵਾਉਂਦਾ, ਬੜੀ ਦੇਰ ਬਾਅਦ ਅਸੀਂ ਆਏ ਹਾਂ। ਤੀਜੀ ਦਫ਼ਾ ਫਿਰ ਮਰਦਾਨਾ ਜਾਂਦਾ ਹੈ, ਤੀਜੀ ਦਫ਼ਾ ਇਹੀ ਗੱਲ ਕਹੀ, ਬਾਬਾ ਉਹ ਤਾਂ ਕਿਤੇ ਹੋਰ ਪਿੰਡ ਗਿਆ ਹੈ, ਇੱਥੇ ਹੈ ਹੀ ਨਹੀਂ। ਸੋ ਜਦੋਂ ਮਰਦਾਨੇ ਨੇ ਆ ਕੇ ਗੁਰੂ ਬਾਬੇ ਨੂੰ ਕਿਹਾ, ਸੱਚੇ ਪਾਤਸ਼ਾਹ ਉਹ ਲੜਕੀ ਤਾਂ ਕਹਿੰਦੀ ਹੈ ਇਸ ਪਿੰਡ ਹੀ ਨਹੀਂ ਹੈ, ਘਰ ਤਾਂ ਘਰ ਕਿਤੇ ਲਾਂਭ ਗਿਆ ਹੈ। ਅੱਛਾ, ਕਹਿੰਦੇ ਲਾਂਭ ਗਿਆ ਤਾਂ ਲਾਂਭ ਹੀ ਗਿਆ ਭਾਈ। ਗੁਰੂ ਜੀ ਥੋੜ੍ਹੀ ਜਿਹੀ ਕੋਪ ਦ੍ਰਿਸ਼ਟੀ ਹੋਈ, ਕਾਲਾ ਸੱਪ ਨਿਕਲਿਆ ਪਾਥੀਆਂ ਵਿੱਚੋਂ, ਲੜ ਜਾਂਦਾ ਉਸੇ ਵਕਤ ਮੁੱਲਾ ਮਰ ਜਾਂਦਾ ਹੈ। ਮਰੇ ਨੂੰ ਚਿੱਤ ਵਿੱਚ ਖਿਆਲ ਤਾਂ ਸੀ, ਅਵਗਿਆ ਕੀਤੀ ਹੈ ਗੁਰੂ ਦੀ, ਤਿੰਨ ਦਫ਼ਾ ਬੁਲਾਇਆ ਨਹੀਂ ਆਇਆ, ਗੁਰੂ ਦੇ ਹੁਕਮ ਅਦੂਲੀ ਕੀਤੀ, ਇਹਦਾ ਫਲਤਾਵਸ਼ ਮਿਲਦਾ ਹੀ ਹੈ। ਸੋ ਅਸੀਂ ਚੱਕ ਕੇ ਗੁਰੂ ਜੀ ਦੇ ਅੱਗੇ ਲਿਆ ਰੱਖਿਆ, ਮਰਿਆ। ਗਰੀਬ ਨਿਵਾਜ ਆਪਦਾ ਸੇਵਕ ਹੈ, ਆਪਦਾ ਸਿੱਖ ਹੈ, ਕਿਰਪਾ ਕਰੋ ਇਹਨੂੰ ਜਿੰਦਾ ਕਰੋ। ਗੁਰੂ ਜੀ ਕਹਿੰਦੇ, ਆਪਣਾ ਕਰਕੇ ਰੱਬ ਲਾਉਂਦੇ ਸਾਂ, ਤਿੰਨ ਦਫ਼ਾ ਬੁਲਾਇਆ ਪਰ ਇਸਨੇ ਇਤਨਾ ਕਪਟ ਕੀਤਾ, ਘਰ ਹੁੰਦਿਆਂ ਸੁਣਦਿਆਂ ਇਹਨਾਂ ਨੇ ਇਹਨੇ ਸੋਚਿਆ ਵੀ ਮੈਂ ਇਤਨਾ ਕਿਉਂ ਚਿੱਤ ਵਿੱਚ ਕਪਟ ਰੱਖਾਂ, ਇਤਨਾ ਕੁਛ ਇਹਨੇ ਖੁਦ ਦੇਖੀ ਨਾਲ ਰਹਿ ਕੇ। ਖੈਰ ਗਰੀਬਾਂ ਹੁਣ ਬਖਸ਼ੋ, ਮਿਹਰ ਕਰੋ, ਆਪ ਸਮਰੱਥ ਹੋ, ਜਿੰਦਾ ਕਰੋ ਇਸਨੂੰ। ਗੁਰੂ ਜੀ ਕਹਿੰਦੇ ਵੀ ਜਿਹੜਾ ਤੀਰ ਚਿੱਲੇ ਚੋਂ ਨਿਕਲ ਕੇ, ਜਿਹੜਾ ਤੀਰ ਪੱਥੇ ਚੋਂ ਨਿਕਲ ਕੇ ਕਮਾਨ ਦੇ ਚਿੱਲੇ ਬੈਠ ਕੇ ਚੱਲ ਗਿਆ, ਉਹ ਤਾਂ ਨਿਸ਼ਾਨੇ ਤੇ ਲੱਗ ਹੀ ਜਾਂਦਾ ਹੁੰਦਾ, ਉਹਨੇ ਨਿਸ਼ਾਨਾ ਫੁੰਡ ਦਿੱਤਾ, ਯਾਨੀ ਜਿਹੜਾ ਬੱਚਾ ਨਿਕਲ ਗਿਆ ਤਾਂ ਗਿਆ, ਮੁੜਦਾ ਨਹੀਂ ਹੁੰਦਾ ਫਿਰ। ਗਰੀਬ ਨਾਲ ਆਪ ਸਮਰੱਥ ਹੋ, ਸਭ ਕੁਛ ਕਰ ਸਕਦੇ ਹੋ, ਬਿਨਾਂ ਸਾਹ ਤੇ ਵੀ ਰੱਖ ਸਕਦੇ ਹੋ, ਮੁਰਦਿਆਂ ਵੀ ਜਿੰਦੇ ਕਰ ਸਕਦੇ ਹੋ, ਕਿਰਪਾ ਕਰਕੇ ਬਖਸ਼ੀ। ਕਹਿਣ ਲੱਗੇ, ਹੁਣ ਤਾਂ ਬਚਨ ਜੋ ਹੋਣਾ ਸੀ ਹੋ ਚੁੱਕਾ ਹੈ, ਹੁਣ ਨਹੀਂ ਮੁੜਦਾ, ਬਖਸ਼ਾਂਗੇ। ਗੁਰੂ ਆਪਣੇ ਸਿੱਖ ਨੂੰ ਬਖਸ਼ਦਾ ਹੈ, ਪਰ ਜਿਹੜੀ ਗਲਤੀ ਹੈ ਉਹਦਾ ਫਲ ਵੀ ਤਾਂ ਅਕਸਰ ਮਿਲਦਾ ਹੀ ਹੈ। ਬਖਸ਼ਿਆ ਤਾਂ ਜਾਣਾ ਸੀ ਹੁਣੇ, ਲੇਕਿਨ ਹੁਣ ਦਸਵੇਂ ਜਾਮੇ ਇਸ ਨੂੰ ਬਖਸ਼ਾਂਗੇ। ਇਤਨੀ ਦੇਰ ਲੱਗਣੀ ਹੈ, ਕਈ ਜਨਮ ਇਸਨੇ ਪਸ਼ ਪੰਛੀਆਂ ਦੇ ਧਾਰਨ ਕਰਨੇ ਹੀ। ਗੁਰੂ ਤੇ ਬੇਮੁਖ ਦੀ ਬਾਬਤ ਹੀ ਗੁਰੂ ਅਮਰਦਾਸ ਮਹਾਰਾਜ ਇਉਂ ਫਰਮਾਉਂਦੇ ਨੇ,
ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ, ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ, ਕੋਈ ਗੁਰ ਪੈਂਦੇ ਮੁਕੋਲੇ ਗੁਰਾਂ ਦਿਨ ਮੁਕਤ ਨਾ ਪਾ।
ਸਤਿਗੁਰ ਮੁਕਤ ਨਾ ਪਾਵੇ, ਮੁਕਤ ਨਾ ਪਾਵੇ ਹੋਰ ਥੈ ਕੋਈ, ਪੁੱਛੋ ਬਵੇਕਿਆਂ ਜਾਏ, ਅਨੇਕ ਜੋਨੀ ਭਰਮੇ ਆਵੇ, ਜਿਨ ਸਤਿਗੁਰ ਮੁਕਤ ਨਾ ਪਾਵੇ। ਫਿਰ ਮੁਕਤ ਪਾਵੇ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਜਿਨ ਸਤਿਗੁਰ ਮੁਕਤ ਨਾ ਪਾਵੇ। ਸਹੀ ਗੁਰੂ ਜੀ ਕਹਿੰਦੇ, ਗੁਰੂ ਕਲਗੀਧਰ ਮਹਾਰਾਜ ਨੇ ਕਿਹਾ, ਭਾਈ ਇਹ ਉਹੀ ਮੂਲਾ ਹੈ ਸਿਆਲਕੋਟ ਵਾਲਾ। ਗੁਰੂ ਬਾਬਾ ਜੀ ਨੇ ਕਿੰਨੇ ਦਫ਼ਾ ਬੁਲਾਇਆ, ਲੇਕਿਨ ਕਪਟ ਕੀਤਾ ਗਿਆ, ਬੇਮੁਖਤਾਈ ਜ਼ਾਹਰ ਕੀਤੀ ਗੁਰੂ ਵੱਲੋਂ। ਨਤੀਜਾ ਇਹ ਹੋਇਆ, ਕਿਤਨਾ ਵਿਛੋੜਾ ਪੈ ਗਿਆ, ਕਿਤਨੇ ਜਨਮਾਂ ਦਾ ਵਿਯੋਗ ਹੋਇਆ। ਸੰਯੋਗ ਕਰਕੇ ਇਹ ਦ੍ਰਿਸ਼ਟਾਂਤ ਪ੍ਰਮਾਣ ਹੈ, ਯਾਨੀ ਜੀਵ ਜਿਹੜਾ ਹੈ ਇਹ ਤਾਂ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਦੇ ਮੁੱਖ ਹੋਣ ਦਾ ਫਲ ਦੱਸਿਆ ਨਾ। ਵੈਸੇ ਜੀਵ ਆਤਮਾ 1,84,00,000 ਜੋਨ ਭੁਗਤ ਚੁੱਕਾ ਹੈ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ। ਸਤਿਗੁਰੂ ਨਾਨਕ ਜੀ ਇੱਕ ਦਫ਼ਾ ਕਾਗਭੂਸ਼ਣ ਦੀ ਪੁਰੀ ਵਿੱਚ ਪਹੁੰਚੇ, ਉੱਥੇ ਦਰਖਤਾਂ ਦੇ ਉੱਪਰ ਕਾਹੀ ਕਾਂ ਬੈਠੇ ਹਨ, ਸਭ ਕਾਵਾਂ ਦਾ ਰਾਜਾ ਕਾਗਭੂਸ਼ਣ ਨਾਮ ਕਰਕੇ ਕੋਈ ਬੈਠਾ। ਉਸਨੇ ਗੁਰੂ ਜੀ ਦਾ ਸਤਿਕਾਰ ਪੂਜਨ ਕੀਤਾ। ਸੋ ਉਸ ਤਰੀਕੇ ਸਿਰ ਉੱਥੇ ਫਿਰ ਬਚਨ ਬਲਾਸ ਹੋਏ। ਗੁਰੂ ਜੀ ਨੇ ਪੁੱਛਿਆ ਕਿ ਆਪ ਨੂੰ ਇਤਨਾ ਗਿਆਨ, ਇਤਨੀ ਨਮੇਰੀ ਉਮਰ, ਔਰ ਫਿਰ ਕਾਂ ਦੀ ਜੋਨੀ ਪੈਣ ਦਾ ਸਬਬ ਕੀ ਹੈ, ਕਿਰਪਾ ਕਰਕੇ ਦੱਸੋ। ਉਹ ਕਾਗਭੂਸ਼ਣ ਕਹਿਣ ਲੱਗਿਆ, ਆਪ ਅੰਤਰਜਾਮੀ ਹੋ, ਸਰਵੱਗ ਹੋ, ਤ੍ਰਿਕਾਲੀ ਹੋ, ਆਪ ਤਾਂ ਕੋਈ ਚੀਜ਼ ਗੁੱਝੀ ਛਿਪੀ ਨਹੀਂ, ਪਰ ਜੇ ਬਜ਼ੁਰਗ ਪੁੱਛਦੇ ਨੇ ਬੱਚੇ ਉਸਦਾ ਜਵਾਬ ਦਿੰਦੇ ਹਨ, ਇਸ ਕਰਕੇ ਆਪ ਦੇ ਹੁਕਮ ਦੀ ਤਾਮੀਲ ਕਰਨਾ ਮੇਰਾ ਫਰਜ਼ ਹੈ। ਕਹਿਣ ਲੱਗਾ, ਉਹ ਆਪਣੀ ਗੱਲ ਦੱਸ ਰਿਹਾ ਹੈ, ਮੈਂ ਕਹਿੰਦਾ ਮਾਨੁਖ ਤਨ ਵਿੱਚ ਇੱਕ ਸ਼ੈਵੀ ਮਹਾਤਮਾ ਦਾ ਸ਼ਿਸ਼ ਬਣਿਆ, ਜੋ ਸ਼ਿਵਾਂ ਦੇ ਪੁਜਾਰੀ ਸਨ। ਸਵਯੋਂ ਸ਼ਿਵ ਮੰਦਿਰ ਵਿੱਚ ਪਹੁੰਚ ਕੇ ਸ਼ਿਵਾਂ ਦਾ ਪੂਜਾ ਕਰਦੇ ਹੁੰਦੇ, ਅਸੀਂ ਗੁਰੂ ਨਾਨਕ ਦੇ ਮੰਦਰਾਂ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਉਹਦੀ ਪੂਜਾ ਕਰਦੇ ਹਾਂ। ਸਿਉਂ ਕਰਕੇ ਮੈਂ ਉਪਦੇਸ਼ ਦੀ ਬੜੀ ਕਮਾਈ ਕੀਤੀ, ਬੜੀ ਧਾਲਣਾ ਕਰ ਲਈ। ਇੱਕ ਦਿਨ ਮੈਂ ਸ਼ਿਵਾ ਦੇ ਮੰਦਰ ਵਿੱਚ ਬੈਠਾ ਹੋਇਆ ਹਾਂ, ਕਹਿੰਦਾ ਮੇਰੇ ਗੁਰੂਦੇਵ ਆ ਗਏ, ਮੈਂ ਖੜ੍ਹਾ ਨਾ ਹੋਇਆ। ਸੋ ਉਹ ਤਾਂ ਸ਼ਾਂਤ ਚਿੱਤ ਸਨ। ਉਸ ਮੌਕੇ ਸ਼ਿਵਾ ਵੱਲੋਂ ਇਹ ਆਵਾਜ਼ ਹੋਈ, ਆਕਾਸ਼ਬਾਣੀ ਹੋਈ, ਮਾਨੋ ਕਹਿਣ ਲੱਗੇ, ਮੂਰਖ, ਜਿਸਨੇ ਤੈਨੂੰ ਰੋਸ਼ਨੀ ਦਿੱਤੀ ਤੂੰ ਉਸਦੇ ਸਤਿਕਾਰ ਵਾਸਤੇ ਖੜ੍ਹਾ ਵੀ ਨਹੀਂ ਹੋ ਸਕਦਾ, ਇਤਨਾ ਤੇਰੇ ਚਿੱਤ, ਜਾਂ ਤੂੰ ਮਾਨੁਖ ਜੋਨੀ ਦਾ ਅਧਿਕਾਰ ਨਹੀਂ ਰੱਖਦਾ, ਜਾਂ ਤੂੰ ਕਾਂ ਦੀ ਜੋਨੀ ਪੈ। ਇਹ ਉਹਨਾਂ ਨੇ ਬਚਨ ਕਰ ਦਿੱਤਾ, ਜਿਸਦਾ ਫਲ ਮੈਨੂੰ ਕਾਂ ਜੋਨੀ ਪ੍ਰਾਪਤ ਹੋਈ। ਇਹ ਬਚਨ ਜਦੋਂ ਮੇਰੇ ਗੁਰਦੇਵ ਨੇ ਸੁਣਿਆ, ਉਹਨਾਂ ਕਿਹਾ ਮਹਾਰਾਜ ਕਿਰਪਾ ਕਰੋ ਪ੍ਰਾਪਤ ਹੋਈ। ਇਹ ਬਚਨ ਜਦੋਂ ਮੇਰੇ ਗੁਰਦੇਵ ਨੇ ਸੁਣਿਆ ਉਹਨਾਂ ਕਿਹਾ ਮਹਾਰਾਜ ਕਿਰਪਾ ਕਰੋ ਆਪਦਾ ਬਚਨ ਦਾ ਵਿਅਰਥ ਨਹੀਂ ਜਾਣਾ ਅਤੇ ਇਹਨਾਂ 'ਤੇ ਬਖਸ਼ਿਸ਼ ਕਰੋ, ਮਿਹਰ ਕਰੋ, ਇਹਨੂੰ ਬਖਸ਼ ਦਿਓ। ਕਹਿਣ ਲੱਗੇ ਬਚਨ ਤਾਂ ਜਿਹੜਾ ਹੋ ਗਿਆ ਹੋ ਗਿਆ, ਲੇਕਿਨ ਇੰਨੀ ਗੱਲ ਜ਼ਰੂਰ ਹੈ ਇਹ ਚਿਰੰਜੀਵੀ ਹੋਏਗਾ, ਇਸ ਨੂੰ ਗਿਆਨ ਨਹੀਂ ਭੁੱਲੇਗਾ। ਸੋ ਇਸ ਤਰੀਕੇ ਸਿਰ ਇਹ ਵਰ ਵੀ ਨਾਲ ਮੈਨੂੰ ਦੇ ਦਿੱਤਾ। ਇਸ ਕਰਕੇ ਮੈਂ ਬੜੀਆਂ ਪਰਲੋਆਂ ਦੇਖੀਆਂ, ਕਈ ਦਫ਼ਾ ਅੱਗ ਦੀਆਂ ਪਰਲੋਆਂ ਹੋਈਆਂ, ਸਾਰੀ ਪ੍ਰਿਥਵੀ ਅੱਗ ਵਿੱਚ ਛੜ ਉੱਠੀ। ਕਈ ਦਫ਼ਾ ਪਾਣੀ ਦੀਆਂ ਪਰਲੋਆਂ ਹੋਈਆਂ, ਸਾਰੀ ਪ੍ਰਿਥਵੀ ਪਾਣੀ 'ਚ ਡੁੱਬ ਗਈ। ਇਸੇ ਤਰ੍ਹਾਂ ਬਹੁਤ ਪਰਲੋਆਂ ਦੇਖੀਆਂ ਮੈਨੂੰ, ਕਿਉਂਕਿ ਉਹਨਾਂ ਦਾ ਵਾਰਾ, ਇਸ ਕਰਕੇ ਮੈਂ ਜਿਹੀ ਜਿਹੀ ਪਰਲੋ ਹੁੰਦੀ ਹੈ ਉਹੋ ਜਿਹਾ ਰੂਪ ਧਾਰਨ ਕਰ ਲੈਂਦਾ ਚਿਰੰਜੀਵੀ ਰਹਿਣਾ। ਇਤਿਹਾਸ ਇਹੀਆਂ ਲੰਮੀਆਂ ਲੰਮੀਆਂ ਜੋਨੀਆਂ ਹੋ ਰਹੀਆਂ। ਆਮ ਵੀ ਲੋਕਾਂ ਦੀ ਕਹਾਵਤ ਹੈ, ਆਮ ਲੋਕ ਕਹਾਵਤ ਹੈ, ਲੱਖ ਨਾਗਾਂ ਕਰੋੜ ਕਾਗਾਂ, ਲੱਖਾਂ ਲੱਖਾਂ ਵਰੇ ਸੱਪਾਂ ਦੀ ਉਮਰ ਕਈਆਂ ਦੀ ਹੈ, ਕਾਵਾਂ ਦੀ ਉਮਰ ਵੀ ਬੜੀ ਲਮੇਰੀ ਦੱਸੀ ਦੀ ਹੈ, ਐਡੀ ਐਡੀ ਲੰਮੀਆਂ ਉਮਰਾਂ ਵਾਲੇ ਵੀ ਪੁਰਾਣੇ, ਛੋਟੀ ਛੋਟੀ ਮੱਛਰ ਕੁਛਰ ਜਿਹਨਾਂ ਦੀ ਬਹੁਤ ਥੋੜ੍ਹੀ ਉਮਰ ਹੈ, ਇਹ ਵੀ ਛੋਟੀ ਛੋਟੀ ਉਮਰਾਂ ਵਾਲੇ ਹੋਏ। ਇਸ ਤਰੀਕੇ ਸਿਰ ਬਹੁਤੇ ਯੁੱਗ ਫਿਰਦੇ ਫਿਰਦੇ ਨੂੰ ਬਤੀਤ ਹੋ ਗਏ, ਫਿਰ ਕਿਤੇ ਮਨੁੱਖਾਂ ਦੇ ਦੀ ਵਾਰੀ ਆਉਂਦੀ ਹੁੰਦੀ ਹੈ, ਇਉਂ ਗੁਰੂ ਜੀ ਫਰਮਾਉਂਦੇ ਹੈ। ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਦੇ ਰਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨਹੀਂ। ਸੋ ਇਹ ਮਨੁੱਖ ਦੇ ਇਸ ਜੀਵਾਤਮਾ ਨੂੰ ਪ੍ਰਾਪਤ ਹੋਈ, ਇਸਦਾ ਪ੍ਰਯੋਜਨ, ਇਸਦਾ ਉਦੇਸ਼, ਇਸਦਾ ਫਰਜ਼ ਕੀ ਹੈ, ਮੁੱਖ ਫਰਜ਼। ਸੋ ਦਰਅਸਲ ਇਹ ਬਾਬ ਗੁਰੂ ਜੀ ਨੂੰ ਦੱਸਦੇ, ਆਵਨ ਤਾਂ ਇੱਕ ਕਹਿ ਕੋ ਆਇਆ, ਪਰ ਜਨਮਤ ਮੋਇਓ ਮੋਇ ਨਹੀਂ ਮਾਇਆ। ਮਾਨੁਖ ਤਨ ਧਾਰਨਾ ਇੱਕ ਪ੍ਰਭੂ ਪ੍ਰਾਪਤੀ ਵਾਸਤੇ, ਉਸਦਾ ਭਜਨ ਕਰਕੇ ਉਸਨੂੰ ਪ੍ਰਾਪਤ ਹੋਣਾ, ਇਹ ਇਸਦਾ ਮੁੱਖ ਫਰਜ਼ ਹੈ। ਪਰ ਇਹ ਇਸ ਕੰਮ ਨੂੰ ਤਾਂ ਭੁੱਲ ਗਿਆ, ਜਮਦਾ ਹੀ ਮਾਇਆ ਦੇ ਵਿੱਚ ਮੋਹਿਤ ਹੋ ਗਿਆ, ਆਪਣੇ ਫਰਜ਼ ਨੂੰ ਭੁੱਲ ਕੇ ਹੋਰ ਦੇ ਹੋਰ ਮਾਰਗ ਵਿੱਚ ਪੈ ਗਿਆ।
ਮੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। Thank you.
ਕਿਉਂਕਿ ਜਦ ਤੋਂ ਹੋਸ਼ ਸੰਭਲਦੀ ਹੈ ਇਸਨੂੰ ਇਹੀ ਸੰਸਕਾਰ ਪਾਏ ਜਾਂਦੇ ਹਨ, ਇਹੀ ਸੁਭਾਅ ਪਕਦਾ ਚਲਾ ਜਾਂਦਾ ਹੈ। ਦੇਖ ਦੇਖ ਕੇ ਹੋਰਨਾਂ ਨੂੰ, ਬਜ਼ੁਰਗਾਂ ਨੂੰ, ਆਪਣਿਆਂ ਨੂੰ, ਪਰਾਇਆਂ ਨੂੰ ਇਹਦੇ ਚਿੱਤ ਵਿੱਚ ਇਹੀ ਕੁਛ ਆਉਂਦਾ ਹੈ, ਉਹ ਵੱਡਾ ਹੋ ਗਿਆ, ਉਹ ਬਹੁਤਾ ਮਾਇਆ ਵਾਲਾ ਹੋ ਗਿਆ, ਮੈਂ ਵੀ ਹੋ ਮੈਂ, ਅਤੇ ਇਹ ਚੀਜ਼ਾਂ ਇਸਨੂੰ ਇਸ ਪਾਸੇ ਹੀ ਪ੍ਰੇਰਦੀਆਂ। ਦਰਅਸਲ ਇਹਦਾ ਮੁੱਖ ਫਰਜ਼ ਤਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਔਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਫਜ ਕੇ ਗੁਰੂ ਨਾਮ। ਮੁੱਖ ਫਰਜ਼ ਇਹੀ ਕੁਛ ਹੈ, ਇਸਨੂੰ ਬਹੁਤ ਥੋੜ੍ਹੇ ਯਾਦ ਰੱਖਦੇ ਹੈ। ਜੈਸੀ ਅਗਨ ਉਧਰ ਮੈਂ ਐਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਵਿੱਚ ਆਇਆ, ਜਾਂ ਸੁਪਾਣਾ ਤਾਂ ਜੰਮਿਆ, ਪਰਿਵਾਰ ਫਲਾ ਪਾਇਆ, ਲਿਪ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ। ਮਾਇਆ ਇਸਨੂੰ ਕਹਿੰਦੇ ਪਰਮਾਤਮਾ ਭੁੱਲ ਜਾਏ, ਉਹ ਮਮਤਾ ਦੇ ਅਧੀਨ ਹੋ ਜਾਏ, ਸਰੀਰ ਦਾ, ਸੰਬੰਧੀਆਂ ਦਾ, ਧਨ ਦੌਲਤ ਦਾ, ਮਕਾਨਾਂ ਦਾ, ਇਹ ਮੋਹ ਪੈਦਾ ਹੋ ਜਾਏ। ਅਤੇ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ ਦੁਆਇਤ ਭਾਵ ਪੈਦਾ ਹੋ ਜਾਏ। ਕਹੇ ਨਾਨਕ ਗੁਰ ਪ੍ਰਸ਼ਾਦੀ ਜਿਨ੍ਹਾਂ ਲਿਵ ਲੱਗੀ ਤਿਨ੍ਹਾਂ ਵਿੱਚ ਮਾਇਆ ਪਾਇਆ। ਪਿਛਲੇ ਜਨਮ ਮਾਤਾ ਦੇ ਉਧਰ ਵੀ ਜਦੋਂ ਇਸ ਦੀ ਰਚਨਾ ਹੋਈ, ਰਚਨਤ ਜੀ ਰਚਨਾ ਮਾਤ ਗਰਭਸਥਾਪਨ ਸਾ ਸਾ ਸਿਮਰਨ ਤਨਾਨਕ ਮਹਾਂ ਅਗੰਨਾ ਬਿਨਾਸਨ, ਸਿਰ ਤਲੇ ਪੈਰੂ ਪਰੇ ਬਸੰਦੋ ਕਥੇ ਥਾਇ, ਨਾਨਕ ਸੋ ਧਣੀ ਕਿਉਂ ਵਿਸਾਰੇ, ਉਧਰ ਵਿੱਚ ਜਿਸ ਦਿਨ ਨੌ ਦਸ ਮਹੀਨੇ ਮਾਤਾ ਦੇ ਉਧਰ ਵੀ ਸਿਰ ਠਾਹਾਂ ਅਤੇ ਪੈਰੋ ਤਾਹਾਂ, ਮਾਨੋ ਕੁੰਭੀ ਨਰਕ ਵਿੱਚ ਇਹਦਾ ਵਸ, ਇਹ ਜੇ ਥਾਂ ਰੱਬ ਨੂੰ ਯਾਦ ਕਰਦਾ ਸੀ, ਸਵਾਸਾ ਸਿਮਰਨ ਕਰਦਾ ਸੀ, ਦੁੱਖ ਵਿੱਚ ਯਾਦ ਕਰਦਾ ਹੀ ਹੁੰਦਾ ਹੈ, ਸਵਾਸਾ ਸਿਮਰਨ ਕਰਦਾ ਸੀ, ਅਤੇ ਇਉਂ ਵਾਰ ਵਾਰ ਵਾਹਿਗੁਰੂ ਅੱਗੇ ਪ੍ਰਾਰਥਨਾ ਕਰੇ, ਪ੍ਰਭੂ ਤੇ ਅੰਤਰਜਾਮੀ, ਹੇ ਪਤ ਪਾਵਨ, ਹੇ ਮਿਹਰਬਾਨ, ਹੇ ਸਭ ਮਾਨ, ਮੈਨੂੰ ਇਸ ਨਰਕ ਵਿੱਚੋਂ, ਇਹ ਕੁੰਭੀ ਨਰਕ ਵਿੱਚੋਂ ਕੱਢ, ਮੈਂ ਦੁਨੀਆਂ 'ਤੇ ਜਾ ਕੇ ਸਦਾ ਤੇਰਾ ਭਜਨ ਕਰਾਂਗਾ। ਇਹ ਵਾਰ ਵਾਰ ਪ੍ਰਾਰਥਨਾ ਵਾਹਿਗੁਰੂ ਦੇ ਚਰਨਾਂ ਵਿੱਚ ਕਰਦਾ, ਸਾਹ ਸਾਹ ਸਿਮਰਨ ਕਰਦਾ ਹੁੰਦਾ।
ਜੀ ਮੈਂ ਨਾਮ ਜਪੂੰਗਾ ਦਾਤਾ ਤੇਰਾ, ਇੱਕ ਮੈਨੂੰ ਕੱਢ ਲੈ।
ਯਾਦ ਕਰਦਾ, ਦੁੱਖ ਵਿੱਚ ਨਾਸਤਿਕ ਵੀ ਆਸਤਿਕ ਬਣ ਜਾਇਆ ਕਰਦੇ ਹਨ। ਇਹ ਦੁਨੀਆਂ ਵਿੱਚ ਦੇਖ ਲਓ, ਕੋਈ ਦੁੱਖ ਛਿੜਦਾ ਹੈ ਉਦੋਂ ਰੱਬ ਨੂੰ ਆਰਾਧਦਾ ਹੈ। ਇਸੀ ਤਰ੍ਹਾਂ ਸਵਾਸ ਸਵਾਸ ਸਿਮਰਨ ਕਰਦਾ ਸੀ, ਇਹੋ ਜਿਹੀਆਂ ਪ੍ਰਾਰਥਨਾ ਕਰਦਾ ਹੁੰਦਾ। 100 ਜਨਮ ਦੀ ਇਸ ਨੂੰ ਖਬਰ ਸੀ, ਕਿਉਂਕਿ ਜਦੋਂ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ ਉਦੋਂ ਇਹੋ ਜਿਹੇ ਗੁਣ ਆ ਜਾਇਆ ਕਰਦੇ ਹਨ। ਜਦੋਂ ਇਉਂ ਪ੍ਰਾਰਥਨਾ ਵਾਰ ਵਾਰ ਇਸਨੇ ਕੀਤੀਆਂ, ਵਾਹਿਗੁਰੂ ਅੰਤਰਜਾਮੀ ਨੇ ਕਿਹਾ, ਇਸ ਦੁੱਖ ਵਿੱਚ ਤੂੰ ਵਾਕਈ ਇਹ ਪ੍ਰਾਰਥਨਾ ਕਰਨਾ, ਤੈਨੂੰ ਮੈਂ ਕਦੇ ਭੁੱਲਾਂਗਾ ਨਹੀਂ, ਪਰ ਦੁਨੀਆਂ 'ਤੇ ਜਾ ਕੇ ਤੈਂ ਭੁੱਲ ਜਾਣਾ ਹੈ। ਤੈਨੂੰ ਪਹਿਲਾ ਦਰਜਾ ਦੱਸਦੇ ਹਾਂ, ਆਪਣੇ ਵਿਵਹਾਰਕਾਰ ਵੀ ਕਰੀ ਜਾਵੀਂ, 24 ਘੰਟੇ ਦਿਨ ਰਾਤ ਦੇ ਹੁੰਦੇ ਹਨ, ਦਸਵਾਂ ਹਿੱਸਾ 2.5 ਘੰਟੇ ਬਣਦੇ ਹਨ। ਕਮ ਅਜ਼ ਕਮ 24 ਘੰਟਿਆਂ ਵਿੱਚੋਂ 2.5 ਘੰਟੇ ਜ਼ਰੂਰ ਭਜਨ ਕਰੀ, ਔਰ ਆਪਣੀ ਕਿਰਤ ਕੋਈ ਵੀ ਨੇਕ ਨੀਅਤੀ ਦੀ, ਨੌਕਰੀ ਚਾਕਰੀ ਖੇਤੀ ਪੱਤੀ ਵਣ ਵਪਾਰ ਜੋ ਕੁਛ ਵੀ ਕਰੇ, ਦਸਵੰਦ ਕੱਢੀ ਜਾਏ। ਜੇ ਇਉਂ ਕਰੇਗਾ ਫਿਰ ਵੀ ਤੇਰੇ 'ਤੇ ਬਖਸ਼ਿਸ਼ ਹੋ ਜਾਏਗੀ। ਭਲਾ ਇਉਂ ਕਰਦੇ ਕਰਦੇ ਜੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਪੈਦਾ ਹੋ ਜਾਏ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ। ਸਾਸਨ ਜਿਸਨੂੰ ਇਹ ਵਿਚਾਰ ਪੈਦਾ ਹੋ ਜਾਏ, ਸਤ ਪਰਮੇਸ਼ਰ ਅਤੇ ਉਸਦਾ ਨਾਮ ਹੈ, ਉਹ ਪਰਮੇਸ਼ਰ ਨੂੰ ਭੁਲਾਉਣਾ ਨਹੀਂ ਚਾਹੁੰਦਾ ਹੁੰਦਾ। ਉਸਦੇ ਚਿੱਤ ਵਿੱਚ ਅਤਿਅੰਤ ਵੈਰਾਗ ਪੈਦਾ ਹੋ ਜਾਂਦਾ ਹੈ, ਉਹ ਚਾਹੁੰਦਾ ਮੈਨੂੰ ਪਰਮੇਸ਼ਰ ਉਸਦਾ ਨਾਮ ਨਾ ਭੁੱਲੇ, ਦੁਨੀਆਂ ਭਾਵੇਂ ਸਾਰੀ ਭੁੱਲ ਜਾਵੇ, ਇਹ ਵੈਰਾਗ ਦੀ ਨਿਸ਼ਾਨੀ ਹੈ। ਵੈਰਾਗ ਦੁਆਰਾ ਮਨ ਤੋਂ ਮਾਇਆ ਲੈ ਜਾਂਦੀ ਹੁੰਦੀ ਹੈ। ਸੋ ਅਗਰ ਤੇਰੀ ਇਹੋ ਜਿਹੀ ਦਿਸ਼ਾ ਆ ਜਾਵੇ, ਪਰਮੇਸ਼ਰ ਨੇ ਕਿਹਾ, 8 ਪਹਿਰ ਮੇਰਾ ਭਜਨ ਕਰੀ, ਤੇਰੀਆਂ ਸਰੀਰ ਦੀਆਂ ਜਿਹੜੀਆਂ ਜ਼ਰੂਰੀਆਤ ਹਨ, ਅੰਨ ਵਸਤਰ ਅਸਥਾਨ ਵਗੈਰਾ ਜੋ ਕੁਛ ਸਰੀਰ ਦੇ ਨਿਰਵਾਹ ਵਾਸਤੇ ਚਾਹੀਦਾ ਹੈ, ਉਹਦੀ ਜ਼ਿੰਮੇਵਾਰੀ, 8 ਪਹਿਰ ਭਜਨ ਕਰੀ। ਇਉਂ ਕਰਦਿਆਂ ਕਰਦਿਆਂ ਅਗਰ ਤੂੰ ਆਪਾ ਗਵਾ ਦੇਵੇਂ, ਆਪਣੀ ਹੋਂ ਗਵਾ ਦੇਵੇਂ, ਤਾਂ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਆਪਾਂ ਗਵਾ ਕੇ ਆਪਣੇ ਸੁਭਾਵਾਂ ਨੂੰ ਸੁਧਾਰ ਲਵੇ, ਆਪਣੀ ਹੋਂ ਨੂੰ ਅੰਦਰੋਂ ਕੱਢ ਦੇਵੇਂ ਨਾਮ ਅਭਿਆਸ ਦੁਆਰਾ, ਮੇਰੇ ਵਿੱਚ ਮਿਲ ਜਾਏ, ਤਾਂ ਜੋ ਕੁਛ ਮੇਰਾ ਉਹ ਤੇਰਾ ਹੀ, ਮੇਰਾ ਲਾਡਲਾ ਪੁੱਤਰ ਬਣ ਜਾਏਗਾ ਤੂੰ, ਮੇਰੀ ਪ੍ਰੋਪਰਟੀ ਦਾ ਮਾਲਕ ਤੂੰ ਬਣ ਜਾਏਗਾ। ਇਉਂ ਤਿੰਨ ਦਰਜੇ ਪਰਮੇਸ਼ਰ ਨੇ ਤਿੰਨ ਗੱਲਾਂ ਦੱਸੀਆਂ। माता दे उधर विच कम से कम ढाई घंटे अपनी किरत ना करी जा। फिर दूसरा दर्जा विवेकी पुरश अठे पैर भजन कर परमेश्वर कहते तेरी जिम्मेवारियां मैं ले लांगा। तीसरे दर्जे विच अपनी होंद गवा देनी परमेश्वर का लाडला पुत्र बन जाता है। तो यूं अगर तिने गल्लां चो एक गल जिहड़ी भी तेन मंजूर होवे कर लवी, पर यह सारे ने वेदे किए हुए सत्संग इन भी एक ने ही छोटा वड्डा गरीब अमीर सब ने ही माता दे उदर विचों वेदे किए हैं। सौ जन्म की खबर होंगी जे इस दी बाबत प्रमाण लेना कोई कई बच्चे यह जो देखने आए जिनी देर तक उनके मन सफा होंगे शुद्ध होंगे बचपन के उन्होंने ये संस्कार होंगे वो दस दिन फलाने थान साडा खरा है मेरे माता पिता फलाने हैं फलाने थान मेरी किताबा पीन और चीज पई हुई है ये बहुत सारिया मिसाल देखने ये तद दस दिन उन्होंने मन सफा होंगे माता दे उधर भी तो सौ जन्म की खबर होंगी ही है मन की शुद्धि करके। सो इतें भी जिनी देर तक मन सफा होंगे इन खबर रन जो मन मैला हो जाता खिण जाता है होर दुनिया के धन्ने इधर उधर होर ख्यालों में प्रवृत्त हो जाता यह सब कुछ भुल जाता है इसमें फिर मन मैला होने करके कुछ नहीं याद रहा। सो एक कारण है नहीं बहुत सारी इं मिसाल देखने आई हैं। सो यूं करके दुनिया के तदे कहें गुरु जी जैसी अग्न उधर में तैसी बाहर माया माया अग्न सदिको जही करते खेल रचाया जंत पाणा ता जमया परिवार भला पाया लिव छुटकी लगी तृष्णा लिव वाहिगुरु नाल बिरती जिहड़ी लगी टुट गई दुनिया विच आके ऐ हवा ने तृष्णा लगा दिती माया अमर वरताया माया ने अपना हुक्म चलाता इहदे उपर वरत दिती ए माया जी थर वी सरम उपज परमात्मा विसर जाए मोह माया पैदा हो जाए इसनू ही माया कहिंदे ने पौ दूजा लाया द्वैत भाव पैदा हो गया। अगे फिर आखिरी दस दिन गुरु प्रसादी जिन्हां लिव लगी जिन्हां विचे माया पाए गुरु की कृपा करके जी की बिरती जी की लिव वाहिगुरू नाल फिर लग जाए माया विच रहिंदा होई प्रभु नूं पा लैंदा है माया तो उच्चा रहिंदा शरीर करके माया च रहिंदा जिवें कमल पानी च रहिंदा है लेकिन उहदे पत्तियां विच पानी स्पर्श नहीं करदा। इसी तरह शरीर करके माया विच रहिंदा जी की लिव लग गई लेकिन इहदे अंदर माया प्रवेश नहीं करदी मन दे विच अटैचमेंट नहीं किसी वस्तु की हो पकड़ नहीं किसी वस्तु की होया करती है। सो यूं खरे वेदे किए तो उसकी बाबत ही इधर गुरु जी दसते हैं रचंत जी रचना मात गर्भ स्थापन सा सा सिमरन तनान मां अग्न ना विनाशन वो अग्न जसा अग्न ने साड़िया नहीं इसमें इस करके सा सिमरन करता सी फिर सिर तले पैर उपरे बसंत हथे था ਸਿਹਰਨ ਪੈਰ ਉਤਾਂ ਇਉਂ ਖੋਟੇ ਥਾਂ ਦੱਸਦਾ ਸੀ ਪਰ ਗੁਰੂ ਜੀ ਕਹਿੰਦੇ ਨੇ ਚੇਤਾਵਨੀ ਕਰਾਉਂਦੇ ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰੋ ਜਿਸ ਦੇ ਨਾਂ ਹੈ ਇਹ ਦੁਨੀਆਂ ਵਿੱਚ ਆ ਕੇ ਉਹ ਮਾਲਕ ਨੂੰ ਕਿਉਂ ਵਸਾਰ ਦਿੱਤਾ ਜਿਸ ਦੇ ਨਾਂ ਤੋਂ ਇਹ ਜੇ ਕੁੰਭੀ ਨਰਕ ਵਿੱਚੋਂ ਤੇਰਾ ਉਧਾਰ ਹੋਇਆ ਹਾਂ ਇਉਂ ਪੜ੍ਹ ਲਓ ਦਰ
ਜਦੋਂ ਪੁੱਠਾ ਲਮਕਦਾ ਸੈ ਉਹ ਦਿਨ ਭੁੱਲ ਗਏ ਨੇ ਉਹ ਦਿਨ ਭੁੱਲ ਗਏ ਸਲਮਕ ਦਾਸ ਉਹ ਦਿਨ ਭੁੱਲ ਗਏ ਨੇ ਉਹ ਦਿਨ ਭੁੱਲ ਗਏ Thank you.
ਕਹਿੰਦਾ ਸੀ ਨਾ ਕਦੇ ਵੀ ਨਹੀਂ ਭੁਲਾਉਂਗਾ, ਇਹ ਵਾਹਿਗੁਰੂ ਤੈਨੂੰ ਕਿਸੇ ਵੇਲੇ ਨਹੀਂ ਮੈਂ ਭੁਲਾਵਾਂਗਾ, ਮੈਨੂੰ ਇਸ ਨਰਕ ਵਿੱਚੋਂ ਕੱਢ, ਉਦੋਂ ਤਾਂ ਇਉਂ ਕਹਿੰਦਾ ਸੀ। ਲੇਕਿਨ ਹੁਣ 2.5 ਘੰਟੇ ਵੀ ਯਾਦ ਨਹੀਂ ਕਰਦਾ, ਹੋਰ ਜ਼ਿਆਦਾ ਦੀ ਅਵਸਥਾ ਨੂੰ ਤਾਂ ਛੱਡ। ਤਾਂ ਤੇ ਫਿਰ ਗੁਰੂ ਅਮਰਦਾਸ ਕਿਰਪਾ ਕਰਦੇ ਹਨ, ਉਸ ਸਮੇਂ ਦੀ ਬਾਬਤ ਇਸ ਜੀਵ ਨੂੰ ਚੇਤਾਵਨੀ ਕਰਵਾਉਂਦੇ ਹਨ। ਉਸ ਵੇਲੇ ਨੂੰ ਯਾਦ ਕਰਦਾ ਹੋਇਆ ਆਪਣੇ ਉਹਨਾਂ ਬਚਨਾਂ ਨੂੰ ਸੰਭਾਲਣਾ ਕਰ।
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਸਾਰੇ ਗਾਸਲਾ, ਮਾਤਾ ਦੇ ਉਦਰ ਵਿੱਚ ਉਹਨੂੰ ਕਿਉਂ ਵਸਾਰੇ ਗਾਸਲਾ,
ਇਹ ਵਡਦਾਤਾ ਜੇ ਅਗਨਵੇਂ ਆਹਾਰ ਪਹੁੰਚਾਵੇ, ਜਿਸਨੂੰ ਕਿਉਂ ਭੋ ਨਾ ਸਕੇ, ਜਿਸਨੂੰ ਆਪਣੇ ਲਿਓ ਲਾਵੇ, ਆਪਣੇ ਲਿਓ ਆਪੇ ਲਾਵੇ। ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ, ਇਹ ਵਡਦਾਤਾ ਸੋ ਕਿਉਂ ਮਨੋ ਵਸਾਰੀਏ। ਗੁਰੂ ਅਮਰਦਾਸ ਜੀ ਕਹਿੰਦੇ ਐਡਾ ਵੱਡਾ ਦਾਤਾ, ਐਡਾ ਸਮਰੱਥ, ਜਿਹੜਾ ਬੜੇ ਬੜੇ ਦੁੱਖਾਂ ਵਿੱਚ ਮਦਦ ਕਰਨ ਨੂੰ ਸਮਰੱਥ ਹੈ, ਖਾਸ ਕਰ ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਮਾਤਾ ਦੇ ਉਦਰ ਵਿੱਚ ਇਸ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਉਹਨੂੰ ਕਿਉਂ ਵਿਸਾਰਿਆ ਜਾਵੇ। ਇਉਂ ਫਰਮਾਉਂਦੇ ਮਾਨੁਖ ਤਨ ਦੇ ਵਿੱਚ ਆ ਕੇ ਇਹਦੇ ਆਪਣੇ ਵਾਅਦੇ ਕੀਤੇ ਹੋਏ ਹਨ, ਆਪਣੇ ਪ੍ਰਣ ਕੀਤੇ ਹੋਏ ਹਨ ਵਾਹਿਗੁਰੂ ਦੇ ਨਾਲ। ਹੇ ਵਾਹਿਗੁਰੂ, ਮੈਂ ਤੇਰਾ ਸਦਾਈ ਭਜਨ ਕਰਾਂਗਾ, ਕਦੇ ਵੀ ਨਹੀਂ ਭੁਲਾਵਾਂਗਾ। ਪਰ ਇੱਥੇ ਆ ਕੇ ਕਿਉਂ ਭੁੱਲ ਗਿਆ ਹੈ? ਮਾਇਆ ਦਾ ਗਲਬਾ ਇਸ ਦੇ ਮਨ ਤੱਕ ਪੈ ਗਿਆ, ਮਾਇਆ ਨੇ ਭੁਲਾ ਦਿੱਤਾ। ਤਾਂ ਤੇ ਉਸ ਸਮੇਂ ਨੂੰ ਚੇਤਾਵਨੀ ਕਰਾਉਂਦੇ ਹੋਏ ਗੁਰੂ ਜੀ ਇਹ ਫਰਮਾਉਂਦੇ ਹੈ। ਤਾਂ ਤੇ ਮਾਨੁਖ ਤਨ ਦਾ ਇਸਦਾ ਪਰਮ ਪ੍ਰਯੋਜਨ, ਅਸਲ ਮੁੱਖ ਫਲ ਆਉਣ ਦਾ ਮੁੱਦਾ ਇਹੀ ਪੁੱਛਿਆ ਹੈ।
ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਨੂੰ ਆ ਮਾਇਆ ਵਾਲਾ ਜਾਲ ਪੈ ਗਿਆ, ਆਇਆ ਮਾਇਆ ਵਾਲਾ ਜਾਲ ਪੈ
ਘੰਟਿਆਂ ਵਿੱਚੋਂ ਜਿੱਥੇ ਆਪਣਾ ਬਹੁਤ ਸਾਰਾ ਸਮਾਂ ਵਿਵਹਾਰ ਕਾਲ ਵਿੱਚ ਲੱਗਦਾ ਹੈ, ਕੁਛ ਸਮਾਂ ਸੌਣ ਵਿੱਚ ਗੁਜ਼ਰ ਜਾਂਦਾ ਹੈ, ਅਤੇ ਕਮ ਸੇ ਕਮ 3-2 ਘੰਟੇ ਭਜਨ ਵਾਸਤੇ ਵੀ ਕੱਢਣੇ ਚਾਹੀਦੇ ਹਨ। ਅਗਰ 1 ਲੱਖ ਪਹਿਲੇ ਇਹ ਸਵਾਹ ਨਾ ਹੋਵੇ, ਥੋੜ੍ਹੇ ਥੋੜ੍ਹੇ 'ਤੇ ਸ਼ੁਰੂ ਕਰ ਦੇਣਾ ਚਾਹੀਦਾ ਹੈ। ਥੋੜ੍ਹਾ ਥੋੜ੍ਹਾ ਸਾਰਿਆਂ ਵਕਤਾਂ ਵਿੱਚੋਂ ਅੱਛਾ ਵਕਤ ਅੰਮ੍ਰਿਤ ਵੇਲਾ ਹੈ। ਵੈਸੇ ਆਪਣੇ ਕੰਮ ਕਾਰ ਦੇ ਲਿਹਾਜ਼ 'ਤੇ ਅਗਰ ਇਹ ਸਮਾਂ ਨਾ ਮਿਲ ਸਕੇ, ਜਿਹੜਾ ਵੀ ਸਮਾਂ ਮਿਲ ਸਕੇ ਬਿਹਤਰ ਹੈ। ਨਹੀਂ, ਅਕਸਰ ਦੇਖਿਆ ਜਾਂਦਾ ਹੈ ਰਾਤ ਨੂੰ ਪੂਰੀ ਆਪਣੀ ਜਿਤਨੀ ਕੁ ਨੀਂਦ ਹੈ 5-6 ਘੰਟੇ ਲੈ ਕੇ ਉੱਠ ਕੇ ਸੌਜ ਪਤਨ ਕੁੱਲਾ ਅੱਛੀ ਤਰ੍ਹਾਂ ਇਸ਼ਨਾਨ ਵਗੈਰਾ ਕਰਕੇ ਫਿਰ ਪਰਮੇਸ਼ੁਰ ਦਾ ਭਜਨ ਕਰੇ। ਉਹ ਵਕਤ ਸਾਰਿਆਂ ਤੋਂ ਅੱਛਾ ਹੈ, ਉਸ ਵਕਤ ਨੂੰ ਬਹੁਤਾ ਵਡਿਆਇਆ ਗਿਆ ਹੈ। ਭਾਵੇਂ ਸਾਰੇ ਹੀ ਭਜਨ ਦੇ ਵਕਤ ਵੇਲੇ ਹਨ, ਹਿੰਸਾ ਕੋਈ ਨਹੀਂ। ਜੇ ਇਹੋ ਜਿਹਾ ਸਮਾਂ ਕਿਸੇ ਕਾਰਨ 'ਤੇ, ਕਿਸੇ ਡਿਊਟੀ, ਕੋਈ ਨੌਕਰੀ ਚਾਕਰੀ, ਹੋਰ ਵਿਹਾਰ ਕਾਰ ਦੇ ਸਬੱਬ ਨਾ ਹੱਥ ਆਵੇ ਕਿਸੇ ਨੂੰ, ਹੋਰ ਜਿਹੜਾ ਸਮਾਂ ਉਸਨੂੰ ਵਿਹਲਾ ਮਿਲੇ ਉਹ ਕੱਢ ਸਕਦਾ ਹੈ। ਕਿਉਂ ਇਹ ਚਾਹੀਦਾ ਹੈ? ਇਸ ਤੋਂ ਇਲਾਵਾ ਸਾਸਨ ਦੁਨੀਆਂ ਵਿੱਚ ਸਿਵਾਏ ਭਜਨ ਸਤਸੰਗ 'ਤੇ ਕਿਤੇ ਵੀ ਸੁੱਖ ਨਹੀਂ ਹੈ। ਸਿਰਦਰਦੀ 'ਤੇ ਸਿਵਾ ਕੋਈ ਅਸਰ ਨਹੀਂ ਹੁੰਦਾ ਦੁਨੀਆਂ ਵਿੱਚ। ਦੇਖ ਲਓ, ਜਿੰਨੇ ਵੱਡੇ ਦੇਖੋਗੇ ਉਨੇ ਬਹੁਤੇ ਦੁਖੀ ਦੇਖੋਗੇ ਤੁਸੀਂ। ਵੱਡੇ ਵੱਡੇ ਜੋਤੀਸ਼ੇ ਲੋਕ, ਤਿੰਨਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ? ਮਾਇਆ ਵਡਿਆਈ ਨਹੀਂ, ਸੋਈ ਵੱਡਾ ਜਿਨ ਰਾਮ ਲਿਵਲਾਈ। ਭੂਮੀਆਂ ਉੱਪਰ ਨਿਕਲ ਬੁੱਝੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੁੱਝੈ। ਜ਼ਮੀਨਾਂ ਦੇ ਮਾਲਕ ਜ਼ਮੀਨਾਂ ਵਾਸਤੇ ਲੜੀ ਜਾਂਦੇ ਨੇ, ਛੱਡ ਕੇ ਤੁਰ ਜਾਂਦੇ ਨੇ, ਤ੍ਰਿਸ਼ਨਾ ਫਿਰ ਨਾਲ ਚਲੀ ਜਾਂਦੀ ਹੈ। ਗੁਰੂ ਦਸਮ ਪਾਤਸ਼ਾਹ, ਮਲ ਵਿੱਚ ਪਹੁੰਚੋ ਨਾ। ਜਦੋਂ ਬਠਿੰਡੇ ਨੂੰ ਜਾਈਏ, ਪਟਿਆਲੇ ਤੋਂ ਸੜਕ ਜਾਂਦੀ ਹੈ, ਜਾਂਦੇ ਹਾਂ ਅੱਗੇ ਖੱਬੇ ਪਾਸੇ ਤਿੱਤਰਸਰ ਨਾਮ ਕਰਕੇ ਗੁਰਦੁਆਰਾ ਆਉਂਦਾ, ਉਹਦੇ ਬੜੇ ਜੰਗਲਾਤ ਸਨ ਇੱਥੇ, ਜਿਹਨਾਂ ਸਮੇਂ ਵਿੱਚ ਗੁਰੂ ਦਸਮੇਸ਼ ਜੀ ਇੱਥੇ ਪਹੁੰਚੇ ਹਨ। ਸੋ ਇਸੀ ਤਰ੍ਹਾਂ ਅਖੇਰ ਬਿਰਤ ਵਾਸਤੇ ਪਹੁੰਚੇ, ਇੱਕ ਤਿੱਤਰ ਉੱਚੀ ਉੱਚੀ ਹੋ ਕੇ ਲੈ ਲੈ ਬੋਲਦਾ ਹੈ। ਉਸ ਪ੍ਰਥਾ ਗੁਰੂ ਜੀ ਨੇ ਪੰਗਤੀਆਂ ਪੜ੍ਹੀਆਂ, ਭੂਮੀਆਂ ਉੱਪਰ ਨਿਤ ਲੂਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ। ਬਾਰ ਬਾਰ ਇਹ ਪੰਗਤੀਆਂ ਪੜ੍ਹੀਆਂ, ਸਿੱਖਾਂ ਅਰਜ਼ ਕੀਤੀ, ਗਰੀਬ ਨਵਾਜ਼, ਇਹ ਹਜ਼ੂਰ ਕਿਸ ਪ੍ਰਥਾ ਪੜ੍ਹਦੇ ਹੋ? ਇਹਨਾਂ ਲੱਗੇ ਸੁਣੋ, ਦੇਖੋ ਕਿੰਨਾ ਉੱਚੀ ਉੱਚੀ ਬੋਲ ਰਿਹਾ ਇਹ ਤਿੱਤਰ, ਇੱਕ ਅੱਖ ਤੇ ਕਾਣਾ ਹੈ, ਇਹ ਤਿੱਤਰ ਹੈ ਹੋਕੇ ਲੈ ਲੈ ਬੋਲ ਰਿਹਾ, ਮੈਂ ਇਸ ਦੇਸ਼ ਦਾ ਕਿਸੇ ਮੌਕੇ ਰਾਜਾ ਸੀ, ਇਸ ਦੇਸ਼ ਦਾ ਰਾਜਾ ਸੀ, ਕਈ ਜਨਮ ਪਸ ਪੰਛੀਆਂ ਦੇ ਧਾਰਨ ਕੀਤੇ, ਜੰਗਲ ਦੇ ਵਿੱਚ ਹੁਣ ਤਿੱਤਰ ਬਣਿਆ ਹੋਇਆ, ਤ੍ਰਿਸ਼ਨਾ ਅਜੇ ਤੱਕ ਨਹੀਂ ਗਈ ਚਿੱਤ ਵਿੱਚ, ਸਵਯੰ ਕਰਕੇ ਇਸ ਨੂੰ ਜ਼ਿੰਦਾ ਫੜਨਾ, ਹੁਕਮ ਕੀਤਾ ਖਾਲਸੇ ਨੂੰ ਜਿਉਂਦਾ ਤਿੱਤਰ ਫੜਨਾ ਇਹੋ ਜਿਹੇ ਘਣੇ ਜੰਗਲ ਵਿੱਚ, ਖੈਰ ਕੰਮ ਕਿਸੇ ਕਰ ਲਏ, ਹੁਕਮ ਮੰਨਣਾ ਸਿੱਖ ਦਾ ਫਰਜ਼ ਹੈ ਗੁਰੂ ਦਾ, ਕਮਰ ਕਿਸੇ ਕਰ ਲਏ, ਸਰੀਰ ਝਾੜੀਆਂ ਦੇ ਵਿੱਚ ਲਹੂ ਲੁਹਾਣ ਹੋ ਗਏ, ਕੱਪੜੇ ਫੜ ਕੇ ਧਜੀਆਂ ਹੋ ਗਏ, ਹੈ ਉਹ ਜਿਉਂਦਾ ਜਿਉਂ ਕਿਉਂ ਕਰਕੇ ਬੜੇ ਮੁਸ਼ਕਲਾਂ ਦੇ ਤਿੱਤਰ ਫੜਿਆ, ਵਾਕਈ ਇੱਕ ਅੱਖ ਤੇ ਖਾਣਾ, ਉਹ ਥਾਂ ਜਿੱਥੇ ਅੱਜ ਗੁਰਦੁਆਰਾ ਸ਼ਿਸ਼ੋਭਤ ਹੈ ਤਿੱਤਰ ਸਰਨਾਮ ਕਰਕੇ, ਸਵਯੰ ਹੁਣ ਤਾਂ ਸਾਰੇ ਜੰਗਲਾਤ ਕਢਾਏ ਗਏ ਹਨ, ਸੋ ਉਸ ਤਿੱਤਰ ਪ੍ਰਥਾ ਹੈ ਗੁਰੂ ਜੀ ਨੇ ਉਚਾਰਨ ਕੀਤਾ ਵੀ ਛੋੜ ਚੱਲੇ ਤ੍ਰਿਸ਼ਨਾ ਨਹੀਂ ਦੂਜੇ, ਛੱਡ ਕੇ ਵੀ ਤੁਰ ਜਾਂਦਾ ਫਿਰ ਵੀ ਤ੍ਰਿਸ਼ਨਾ ਨਾਲ ਤੁਰੀ ਜਾਂਦੀ ਹੈ, ਤ੍ਰਿਸ਼ਨਾ ਸੂਖਮ ਚੀਜ਼ ਹੈ, ਮਾਨਸਿਕ ਰੋਗ ਹੈ ਨਾ ਇਹ, ਸੋ ਕਹੋ ਨਾਨਕ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ, ਤਾਂ ਤੇ ਆਓ ਸਾਧ ਸਿੰਘ ਥੋੜ੍ਹਾ ਥੋੜ੍ਹਾ ਸਮਾਂ ਆਪਣਾ ਇਸ ਜਿਹੜਾ ਪਰਮਾਰਥ ਫਰਜ਼ ਹੈ ਕੱਢਣਾ ਚਾਹੀਦਾ, ਇਹ ਤੋਂ ਬਿਨਾਂ ਸੁੱਖ ਹੋਰ ਕਿਤੇ ਨਹੀਂ ਮਿਲਦਾ ਹੈ, ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਪਤ ਕਰਦੇ ਹਾਂ, ਇਹਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਆਇਆ ਹੈ, ਹੁਣ ਗੁਰੂ ਸਤੋਤਰ ਕਰੋ,
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧਨ ਹੈ, ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ, ਧੰਨਵਾਦ। Thank you.